एक घूमना ही अमृत शाद बिखे बिखाई हम अवगुण पर एक घूमना ही अमृत शाद बिखे बिखाई माया मोह परम पैकूले सुधारा सो प्रीत लगाई एक उत्तम पंथ सुनो गुरु संगत ते मिलंत जम त्रास मिटाई एक अरदास पाठ कीरत की गुरु रामदास राखो शरणाई जिन्हें चलन जानिया से क्यों करे विचार चलन सार न जानी काज सवार नहार रात कारण तन संचिए पलके चलन होए नानक नाल न चली फिर पछतावा होए बद्दा चट्टी जो परे ना गुण ना उपकार सेती खुशी सवारी है नानक कारज सार मन हट तरफ न जिपी जे बोता काले तरफ जने सत पाओ दे जन नानक शब्द विचारे सो को प्रल गुर सेविए एन सहज सुभाए दर्शन पर से गुरु के जन्म मरण दुख जाए सज्जन सच्चा पातशाह सिर साहा दशाह इस पास बैठे सोहिए सबना दावे साहु
वाहिगुरु साहब जीओ तनासरी महला पंजवा जाको हर रंग लागो इस युग में सो कहियत है सूरा आत्म जिन्हें सगुर वसता का जाका सतगुर पूरा जाको हर रंग लागो इस युग में सो कहियत है सूरा आत्म जिन्हें सगुर वसता का जाका सतगुर पूरा ठाकुर गाइय आत्म रंग सरनी पावन नाम ते आवन सहज समावन संग रहाओ जान के चरण बस मेरा ही हरा संग पनीता दे जान की तूर देहो कृपान द नानक का सुख हुए ही जान के चरण बस मेरा ही अरा संग बनीता दे जान की तूर देहो कृपा निद नानक का सुख ये ही वाहिगुरु जी का खालसा वाहिगुरु जी की फतेह तनासरी महला पंजवा जाको हर रंग लागो इस युग में सो कहियत है सूरा
वाहिगुरु जी का खालसा वाहिगुरु जी की फतेह परम सत्कार योग गुरु खालसा साध संग जीओ आप गुरमुख माई पाई संगता जिस नवेत लैके श्री गुरुद्वारा अखंड प्रकाश विखे पिंडर कलां विखे सतगुरु महाराज जी की हजूरी च सज रहे हो उस तो पली प्रकार आप जाणू हो कि भाई उग्र सिंह जी जो संत ज्ञानी गुरबचन सिंह जी खालसा उस समय वो अपने शिनीवाल नगर तो किसी गुरमुख दे राही इत्थे आए पर उन्होंने थोड़ा ही समा उदों ਉਹਨਾਂ ਦੇ ਸਿੰਘਾਂ ਵਿੱਚ ਰਹਿਣ ਦਾ ਪ੍ਰਾਪਤ ਹੋਇਆ। ਕੋਈ ਛੇ ਕੁ ਮਹੀਨੇ ਕਹਿੰਦੇ ਰਹੇ, ਫਿਰ ਮਹਾਂਪੁਰਸ਼ ਵੀ ਚੜ੍ਹਾਈ ਕਰ ਗਏ। ਉਹ ਤੋਂ ਬਾਅਦ ਫਿਰ ਇਹ ਘਰ 'ਚ ਨਹੀਂ ਗਏ, ਕਿੱਥੇ ਹੀ ਭਾਵਾਂ ਜਥਾ ਦੋਸ਼ ਸਹਿੰਸ ਹੋ ਗਿਆ ਸੀ, ਰੇਂਦਲੇ ਪਾਸੇ ਇਹ ਹੁਣ ਤੱਕ ਰਹੇ। ਇਉਂ ਛਿੰਨੀਵਾਲ ਇਹਨਾਂ ਦਾ ਨਗਰ ਹੈ ਅਤੇ ਇਹਨਾਂ ਦੇ ਜਿਹੜੇ ਬਜ਼ੁਰਗ ਸੀ, ਗੁਰਮਤਿ 'ਤੇ ਚੱਲਣ ਵਾਲੇ, ਨਿਤਨੇਮੀ ਬਾਣੀ ਪੜ੍ਹਨ ਵਾਲੇ, ਧਰਮ ਦੀ ਕਿਰਤ ਕਰਨ ਵਾਲੇ, ਅਤੇ ਦਵਾਈ ਬੂਟੀ ਵੀ ਕਰਦੇ ਸੀ, ਪਰ ਕੁਝ ਲੈਂਦੇ ਨਹੀਂ ਸੀ। ਇਹ ਤਿੰਨ ਭਾਈ ਸਨ, ਇਹਨਾਂ ਦੇ ਵੱਡੇ ਭਾਈ ਵੀ ਉਹ ਵੀ ਗੁਰਮਤਿ ਦੇ ਧਾਰਨੀ, ਬਾਣੀ ਦੇ ਨਿਤਨੇਮੀ, ਅਭਿਆਸੀ, ਕੀਰਤਨ ਵੀ ਕਰਦੇ ਰਹੇ, ਸੰਗਤਾਂ ਨੂੰ ਜੋੜਦੇ ਰਹੇ। ਅਤੇ ਇਹਨਾਂ ਤੋਂ ਛੋਟੇ ਜਿਹੜੇ ਭਾਈ ਸਾਹਿਬ, ਉਹ ਵੀ ਇੱਧਰ ਪਰਮਾਰਥ ਵਾਲੀ, ਪਹਿਲਾਂ ਫੌਜ 'ਚ ਉਹਨਾਂ ਨੇ ਸਰਵਰ ਕੀਤੀ, ਉਹ ਵੀ ਪਰਮਾਰਥ ਵਾਲੀ ਲੱਗੇ ਹੋਏ ਆ। ਸੋ ਇਹਨਾਂ ਦੇ ਘਰ ਦੇ ਵਿੱਚ ਹੀ ਗੁਰਮਤ ਵਿਚਾਰ ਚਲੀ ਆ ਰਹੀ ਸੀ। ਇਹ ਭਾਵੇਂ ਕੋਈ ਸੰਸਾਰੀ ਵਿੱਦਿਆ ਤਾਂ ਨਹੀਂ ਸੀ ਪੜ੍ਹੇ ਹੋਏ, ਪਰ ਘਰ ਦੇ ਵਿੱਚ ਰਹਿਣੇ ਕਰਕੇ ਇਹਨਾਂ ਨੇ ਪਿਤਾ ਬਾਣੀ ਪੜ੍ਹਨੀ, ਹੋਰ ਇਧਰਲੇ ਪਾਸੇ ਇਹਨਾਂ ਨੂੰ ਲਾਗ ਲੱਗੀ ਗੁਰੂ ਘਰ ਦੀ। ਅਤੇ ਜਿੰਨਾ ਵੀ ਘਰ ਦੇ ਵਿੱਚ ਰਹਿੰਦੇ ਹੋਇਆ ਇਹ ਕਿਰਤ ਕਰਦੇ ਰਹੇ, ਕਿਰਤ ਕਰਨੀ, ਬਾਣੀ ਪੜ੍ਹਨੀ, ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ, ਹੋਰ ਅਗੁਣਾਂ ਤੋਂ ਬਚਣਾ, ਕੁਰਾਇਤਾਂ ਤੋਂ ਬਚਣਾ, ਅਤੇ ਕਿਸੇ ਨਾਲ ਕੋਈ ਦੁਐਸ਼ ਨਹੀਂ, ਕੋਈ ਹੇਰਾਫੇਰੀ ਨਹੀਂ ਕਰਨੀ। ਇਉਂ ਇਹਨਾਂ ਦਾ ਉੱਥੇ ਵੀ ਚੰਗਾ ਰਹਿਤ ਵਹਿਤ ਦੇ ਵਿੱਚ ਜੀਵਨ ਰਿਹਾ। ਬਾਕੀ ਫਿਰ ਇੱਥੇ ਵੀ ਹੁਣ ਲਗਭਗ ਮਹਾਂਪੁਰਸ਼ਾਂ ਨੂੰ ਵੀ 37 ਸਾਲ ਦੱਸਦੇ ਚੜ੍ਹਾਈ ਕੀਤਿਆਂ ਨੂੰ। ਇਹ ਇੰਨਾ ਚਿਰ ਇੱਥੇ ਹੀ ਰਹੇ, ਠੀਕ ਹੈ ਘਰ ਦੇ ਵਿੱਚ ਕੋਈ ਕੰਮ ਕਾਰ ਹੋਵੇ ਤਾਂ ਦੱਸ ਕਰ ਜਾਣਾ, ਕਿਉਂਕਿ ਦੂਜੇ ਭਾਈ ਉਹ ਆਪਣੇ ਪਹਿਰੇ 'ਤੇ ਹੋਣੇ ਕਰਕੇ ਇਹਨਾਂ ਦਾ ਹੀ ਖੇਤੀ ਦਾ ਕੰਮ ਸੀ। ਪਰ ਇਹ ਫਿਰ ਕੋਈ 50 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਚਿੱਤ ਉਪਰਾਮ ਹੋਇਆ ਅਤੇ ਇੱਥੇ ਆ ਗਏ। ਫਿਰ ਸੰਗਤ ਦੇ ਵਿੱਚ ਹੀ ਰਹੇ, ਗੁਰਬਾਣੀ ਸ਼ੁੱਧ ਕੀਤੀ, ਗੁਰੂ ਮਹਾਰਾਜ ਦਾ ਪਾਠ ਕੀਤਾ, ਕੰਠ ਬਾਣੀਆਂ ਕੀਤੀਆਂ, ਅਤੇ ਸੰਗਤ ਦੇ ਵਿੱਚ ਰਹਿੰਦਿਆਂ ਹੋਇਆ ਹੀ ਸੇਵਾ ਕਰਨੀ, ਹੋਰ ਨਿਤਨੇਮ ਕਰਨਾ, ਰਹਿਤ ਵਹਿਤ ਦੇ ਵਿੱਚ ਠੀਕ ਰਹਿਣਾ, ਇਸ ਤਰ੍ਹਾਂ ਇਹਨਾਂ ਨੇ ਸਾਰਾ ਜੀਵਨ ਬਤੀਤ ਕੀਤਾ ਗੁਰੂ ਮਹਾਰਾਜ ਜੀ ਨੇ। ਔਰ ਖਾਸ ਕਰਕੇ ਇੱਥੇ ਜਿੱਥੇ ਵਿੱਚ ਮੇਰੇ ਨਾਲ ਮੇਰੇ ਕੋਲ ਰਹਿੰਦੇ ਰਹੇ, ਅੰਦਰ ਬਾਹਰ ਜਾਣ ਨਾਲ ਵੀ ਨਾਲ ਰਹਿਣਾ। ਸੋ ਇਸ ਤਰ੍ਹਾਂ ਇਹਨਾਂ ਦਾ ਫਿਰ ਅਖੀਰ 'ਤੇ ਉੱਥੇ ਹੀ ਦੱਸਦੇ, ਇਹਨਾਂ ਨੂੰ ਘਰ ਦੇ ਵਿੱਚ ਰਹਿੰਦੇ ਹੋਇਆ ਹੀ ਧਰਮ ਦੀ ਕਿਰਤ ਦਾ ਸਦਕਾ ਅਤੇ ਨਿਸ਼ਕਪਤਾਈ ਦਾ ਸਦਕਾ, ਬਾਣੀ ਜਾਂ ਗੁਰੂ ਮਹਾਰਾਜ ਦੇ ਰੋਜ਼ ਦਰਸ਼ਨ ਕਰਨੇ, ਗੁਰੂ ਨਾਨਕ ਸਾਹਿਬ ਦਾ ਧਿਆਨ ਇਹਨਾਂ ਦੇ ਹਿਰਦੇ ਵਿੱਚ ਵੱਸ ਗਿਆ ਸੀ। ਆਮ ਤਾਂ ਨਹੀਂ ਸੀ ਦੱਸਦੇ, ਪਰ ਕਿਸੇ ਕੋਈ ਐਸੀ ਗੱਲ ਹੋਣੀ ਨੇੜ ਦੀ ਤਾਂ ਫਿਰ ਪਤਾ ਲੱਗਣਾ ਵੀ ਹਾਂ, ਕਹਿੰਦੇ ਅਸੀਂ ਤਾਂ ਉਹਨਾਂ ਦੇ ਹੁਕਮ, ਔਰ ਪੂਰਾ ਨਿਸ਼ਚਾ ਸੀ ਇਹਨਾਂ ਦਾ। ਅਖੀਰ ਤੱਕ ਇਸੇ ਤਰ੍ਹਾਂ ਹੀ ਰਿਹਾ, ਹੋਰ ਪਰਉਪਕਾਰ ਵੀ ਕਰਦੇ ਰਹੇ, ਅਸੀਂ ਤਾਂ ਉਹਨਾਂ ਦੇ ਹੁਕਮ ਦੇ ਵਿੱਚ ਹੀ ਹੈ। ਅਤੇ ਅਖੀਰ 'ਤੇ ਆ ਕੇ ਕੁਛ ਗੋਡਿਆਂ ਦੇ ਵਿੱਚ ਨੁਕਸ ਪੈ ਗਿਆ, ਕੁਛ ਪਰਮੇਸ਼ੁਰ ਵੱਲੋਂ ਹੀ, ਜਿਹੜੀ ਕੋਈ ਸਿੱਖ ਦੇ ਅੰਦਰ ਹਾਲੇ ਸੂਖਮ ਤਰੁੱਟੀ ਹੁੰਦੀ ਹੈ, ਜਾਂ ਗੁਣਾਂ ਦਾ ਅਪਮਾਨ ਹੋ ਜਾਣਾ ਜਾਂ ਰਹਿਤ ਵਹਿਤ ਦਾ, ਉਹਨੂੰ ਵੀ ਗੁਰੂ ਨਾਨਕ ਸਾਹਿਬ ਦਸਵੇਂ ਪਾਤਸ਼ਾਹ ਕੱਢ ਦਿੰਦੇ ਹੈ। ਜਿਸ ਤਰ੍ਹਾਂ ਭਾਈ ਜੋਗਾ ਸਿੰਘ ਜੀ ਪਿਸ਼ਾਵਰ ਦੇ ਨਿਵਾਸੀ ਸਨ, ਇਹਨਾਂ ਦੇ ਮਾਤਾ ਪਿਤਾ ਛੋਟੇ ਬੱਚੇ ਨੂੰ ਸਿਖਾ ਕੇ ਲੈ ਆਏ ਅਤੇ ਦਸਵੇਂ ਪਾਤਸ਼ਾਹ ਦੇ ਪਹਿਲਾਂ ਤਾਂ ਅੰਮ੍ਰਿਤ ਛਕਾਉਣ ਤੋਂ ਬਾਅਦ ਤਾਂ ਮਹਾਰਾਜ ਨੇ ਕਿਹਾ ਵੀ ਫਤਿਹ ਬੁਲਾਇਆ ਕਰੋ, ਮੱਥਾ ਨਹੀਂ ਟੇਕਣਾ ਕਿਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ। ਅਤੇ ਇਹਨੇ ਸਤਿਕਾਰ ਕੀਤਾ ਅਤੇ ਇਹਨੂੰ ਸਿਖਾ ਦਿੱਤਾ ਮਾਤਾ ਪਿਤਾ ਨੇ ਇਹ, ਤੂੰ ਕਹੀ ਮਹਾਰਾਜ ਮੈਂ ਤਾਂ ਤੁਹਾਡੇ ਜੋਗਾ ਹੀ ਹੈ। ਇਹ ਕੌਣ ਹੈ ਇਹ? ਇਹਦਾ ਨਾਂ ਕੀ ਜੋਗਾ? ਮੈਂ ਤੁਹਾਡੇ ਜੋਗਾ ਹੀ ਹਾਂ। ਦੂਜੀ ਵਾਰੀ ਕਿਹਾ ਅਤੇ ਫਿਰ ਤੀਜੀ ਵਾਰੀ ਕਿਹਾ, ਮਹਾਰਾਜ ਕਹਿੰਦੇ ਜੇ ਤੂੰ ਸਾਡੇ ਜੋਗਾ ਤਾਂ ਅਸੀਂ ਤੇਰੇ ਜੋਗੇ। ਸੋ ਉੱਥੇ ਹੀ ਇਹ ਰਹਿੰਦਾ ਰਿਹਾ, ਵੀ ਅਵਸਥਾ ਹੋਈ। ਇਹਨਾਂ ਨੇ ਮਾਤਾ ਪਿਤਾ ਆਉਂਦੇ ਜਾਂਦੇ ਰਹੇ। ਜਿਸ ਵੇਲੇ ਇਹਦੀ ਅਵਸਥਾ ਹੋਈ, ਕੋਈ ਸੰਸਾਰਿਕ ਰੀਤੀ ਸੰਬੰਧ ਵਿਆਹ ਦਾ ਸਮਾਂ ਆਇਆ, ਉਹ ਰੱਖਿਆ ਹੋਇਆ ਸੀ। ਉਹ ਕਹਿੰਦੇ ਜੀ ਹਾਂ ਮਹਾਰਾਜ। ਕਹਿੰਦੇ ਵੀ ਚੰਗਾ, ਜੇ ਤੂੰ ਜਾਣਾ ਜਾਂ ਹੋਰ ਚੀਜ਼ ਹੈ ਤਾਂ ਯੋਗਾ ਦਾ ਮਤਲਬ ਹੈ ਹੁਕਮ 'ਚ ਰਹਿਣਾ। ਅਤੇ ਇਹ ਲੈ ਗਏ ਮਾਤਾ ਪਿਤਾ ਸਤਿਗੁਰੂ ਸਾਹਿਬ ਜੀ ਪਰਖ ਕਰਨ ਵਾਸਤੇ, ਅਤੇ ਨਾਲ ਹੀ ਇੱਕ ਗੁਪਤ ਤੌਰ ਦੇ ਉੱਤੇ ਸਿੱਖ ਭੇਜ ਦਿੱਤਾ ਜਿਹੜਾ ਇਹਨੂੰ ਪਤਾ ਨਹੀਂ ਲੱਗੇ। ਅਤੇ ਜਿਸ ਵੇਲੇ ਆਮ ਵੀ ਪਹਿਲਾਂ ਮੰਗਣੀ ਹੋ ਗਈ, ਫਿਰ ਆਨੰਦ ਕਾਰਜ ਹੋਣਾ ਹੈ, ਪਰਿਕਰਮਾ ਕਰਨੀ ਹੈ, ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਆਹ ਸਾਡਾ ਦਸਤ ਹੈ, ਇਹ ਲਿਖਿਆ ਹੋਇਆ, ਉਹਨੂੰ ਇਹ ਪੱਤਰ ਦੇ ਦੇ। ਜਿਸ ਵੇਲੇ ਪੇਪਰ ਕਰਮਾ ਕਰਨੀ ਹੈ ਬੀਬੀ ਨੇ ਅਤੇ ਪਤੀ ਨੇ, ਅਤੇ ਜਿਸ ਵੇਲੇ ਆਪਣੇ ਇੱਕ ਜਾਂ ਦੋ ਪਰਿਕਰਮਾ ਰਹਿ ਜਾਣ ਵਿਚਾਰ ਕਰਨੀ ਹੈ, ਉਸ ਵੇਲੇ ਕਾਗਜ਼ ਫੜਾਉਣੇ ਵੀ ਜੋ ਕੁਝ ਵੀ ਤੂੰ ਕਰਦਾ ਹੋਵੇਂ ਉਹ ਛੱਡ ਕੇ ਆ ਜਾਣਾ ਹੈ। ਇਹ ਵੀ ਦੇਖ ਲਓ ਵੀ ਸੰਸਾਰ ਦੀ ਰੀਤੀ ਅਨੁਸਾਰ ਬੜਾ ਭਾਰੀ ਕਾਰਜ ਹੈ, ਮਰਨ ਦਾ ਵੀ ਅਤੇ ਆਨੰਦ ਦਾ ਵੀ, ਇਹ ਅਤੇ ਪਰਿਕਰਮਾ ਕਰਨੀ ਹੈ ਵੀ ਉਹ ਛੱਡਣਾ। ਅਤੇ ਇਹਨੂੰ ਫਿਰ ਕਿਹਾ ਵੀ ਮਹਾਰਾਜ ਦਾ ਹੁਕਮ ਆ ਗਿਆ ਵੀ ਮੈਂ ਨਹੀਂ, ਵੀ ਉੱਥੇ ਹੀ ਜਿਸ ਤਰ੍ਹਾਂ ਸੀ ਉਸ ਤਰ੍ਹਾਂ ਹੀ ਇਹ ਬਥੇਰੇ ਕਹਿੰਦੇ ਰਹੇ, ਮਾਂ ਪਿਓ ਵੀ ਕਹਿੰਦੇ ਰਹੇ, ਉਸ ਉਹਦੇ ਸੰਬੰਧੀ ਵੀ ਕਹਿੰਦੇ ਰਹੇ ਵੀ ਇੱਕ ਪਰਿਕਰਮਾ ਉਹ ਤਾਂ ਮਰਿਆਦਾ ਕਰ ਲੈ ਤੂੰ। ਕਹਿੰਦਾ ਨਹੀਂ, ਚਲੋ ਇਹ ਛੱਡ ਕੇ ਆ ਗਿਆ। ਛੱਡ ਕੇ ਆ ਗਿਆ ਅਤੇ ਆਉਂਦਾ ਆਉਂਦਾ ਇਹ ਉਹ ਸਿੱਖ ਵੀ ਆ ਗਿਆ। ਪਹਿਲਾਂ ਇਹਨੂੰ ਆਉਂਦੇ ਨੂੰ ਮਨ ਦੇ ਵਿੱਚ ਹੋਇਆ ਵੀ ਕੋਈ ਐਸਾ ਸਿੱਖ ਵੀ ਹੈ ਹੁਕਮ ਮੰਨਣ ਵਾਲਾ ਵੀ ਜਿਹੜਾ ਸਭ ਕੁਛ ਇਸ ਸੰਸਾਰ ਦੀ ਰੀਤੀ ਹੈ ਇਹਨੂੰ ਛੱਡ ਕੇ ਆ ਜਾਏ। ਉਹ ਮਾਣ ਹੋ ਗਿਆ ਇਹਨੂੰ। ਹੁਣ ਸਿੱਖ ਦੇ ਅੰਦਰ ਹੋਮੈ ਪਹਿਲਾਂ ਆ, ਫਿਰ ਹੈਗਾ ਮਾਣ। ਜੇ ਮਾਣ ਹੋ ਜਾਵੇ ਤਾਂ ਹੋਮੈ ਨਹੀਂ ਜਾਂਦੀ, ਹੋਮੈ ਨਹੀਂ ਜਾਂਦੀ ਤਾਂ ਜੀਵ ਹੈ, ਹੋਮੈ ਚਲੇ ਗਈ ਤਾਂ ਉੱਥੇ ਆਪ ਪਰਮੇਸ਼ੁਰ ਦਾ ਨਿਵਾਸ ਹੈ, ਪਰਮੇਸ਼ੁਰ ਸਰੂਪ ਹੈ। ਜੈਸੇ ਸਤਿਗੁਰੂ ਸਾਹਿਬ ਜੀ ਦਾ ਹੁਕਮ ਹੈ, ਬਚਨ ਹੈ ਗੁਰਬਾਣੀ 'ਚ, ਹੋਮੈ ਕਰੀ ਤਾਂ ਤੂੰ ਨਾਹੀਂ, ਤੂੰ ਹੋਵੇ ਹੋ ਨਾਹੇ, ਬੂਝੋ ਗਿਆਨੀ ਬੂਝਣਾ ਇਹ ਕਥ ਕਥਾ ਮਨ ਮਾਹੀ। ਪਰ ਇਹ ਮਨ ਦੇ ਵਿੱਚ ਜਦੋਂ ਤੁਸੀਂ ਗੁਰੂ ਕਾ ਹੁਕਮ ਮੰਨੋਗੇ, ਇਸ ਰਸਤੇ 'ਤੇ ਚਲੋਗੇ, ਪ੍ਰੈਕਟੀਕਲੀ ਕਮਾਓਗੇ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਵੀ ਹਉਮੈ ਜਦੋਂ ਨਾ ਹੋਵੇ ਤਾਂ ਉਦੋਂ ਪਰਮੇਸ਼ੁਰ ਹੈ, ਜਦੋਂ ਹਉਮੈ ਉਦੋਂ ਜੀਵ ਹੈ। ਅਤੇ ਸਤਿਗੁਰੂ ਸਾਹਿਬ ਜੀ ਪਰਉਪਕਾਰੀ ਆਮ ਨਿਰੰਕਾਰ ਵਾਹਿਗੁਰੂ ਦਸੋ ਸਰੂਪ, ਇਹਨੂੰ ਹਰ ਵੇਲੇ ਪਰਮੇਸ਼ੁਰ ਦਾ ਰੂਪ ਰੱਖਣਾ ਚਾਹੁੰਦੇ, ਪਰ ਅਸੀਂ ਮੱਲੋ ਮੱਲੀ ਜੀਵ ਬਣਦੇ ਹਾਂ ਵੀ ਹਉਮੈ ਸਾਨੂੰ ਹੁੰਦੀ ਹੈ। ਜੈਸੇ ਜਨ ਕੇ ਚਰਨ ਵਸੈ ਮੇਰਾ ਹੀਰ ਹੈ ਸੰਗ ਪੁਨੀਤਾ ਦੇਹੀ, ਉਹ ਜਨ ਹੈ ਹਰ ਹਰ ਜਨ ਦੁਈ ਏਕ ਹੈ ਜਿੱਥੇ ਪਾਰ ਬ੍ਰਹਮ ਆਪ ਵਸਦਾ ਹੈ। ਹਿਰਦੇ ਦੇ ਵਿੱਚ ਉਹਨੂੰ ਵਸਣਾ ਹੈ, ਉਹਨਾਂ ਦੀ ਧੂੜ ਦਿਓ, ਉਹਦਾ ਉੱਥੇ ਹਉਮੈ ਹੈ ਨਹੀਂ, ਪਰਮੇਸ਼ਰ ਹੀ ਹੈ। ਉਹਨਾਂ ਦੇ ਆਪਣੀ ਤਾਂ ਹਉਮੈ ਹੈ ਨਹੀਂ, ਨਾ ਚਰਨ ਹੈ ਨਾ ਧੂੜ ਹੈ ਨਾ ਹੋਰ ਹੈ, ਅਤੇ ਉਹਦਾ ਪਰਮੇਸ਼ੁਰ ਦੀ ਸਾਰੀ ਤੋਰ ਹੈ। ਇੱਕ ਵਾਰੀ ਦੀ ਗੱਲ ਹੈ, ਬਾਬੇ ਨੰਦ ਸੁਣਾ ਨੇ ਇਹਨਾਂ ਨੇ ਬਹੁਤ ਜਪ ਤਪ ਕੀਤਾ, ਕਮਾਈ ਕੀਤੀ, ਅਤੇ ਕਿਸੇ ਨੇ ਪੁੱਛਿਆ ਜੀ ਇਹ ਜਿਹੜੇ ਇਸ ਰਸਤੇ ਚੱਲਣ ਵਾਲੇ ਭਗਤੀ ਤਪ ਕਰਨ ਵਾਲੇ ਹੈ ਵੀ ਗੁਰੂ ਮਹਾਰਾਜ ਦਾ ਪਰਮੇਸ਼ੁਰ ਦਾ ਕਿਹਾ ਹੋ ਸਭਨਾ ਕੀ ਰੇਨਕਾ ਵੀ ਸਾਰਿਆਂ ਦੀ ਧੂੜ ਬਣ ਜਾਓ। ਉਹ ਕਹਿਣ ਲੱਗੇ ਜਿਹੜਾ ਭਗਤ ਹੈ ਜੇ ਤੇ ਕਿਰਪਾ ਹੋ ਗਈ ਅੰਦਰ ਉਹਦੇ ਅੰਦਰ ਆਪ ਪਾਰ ਬ੍ਰਹਮ ਵੱਸਦਾ ਹੈ, ਉਹ ਉੱਥੇ ਹੈ ਨਹੀਂ ਅਤੇ ਉਹ ਪਾਰ ਬ੍ਰਹਮ ਵੀ ਉਹਨਾਂ ਦੀ ਦ੍ਰਿਤੀ ਵਿੱਚ ਵੀ ਸੁਣ ਦੇ ਵਿੱਚ ਵੀ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਉ ਨੇਤਰੀ ਸਤਿਗੁਰੂ ਭੇਖਣਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈ ਠਾਓ ਕੌਣ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਸਦੇ ਜਗ ਮੈਂ ਉੱਤਮ ਕਾਢੀਏ ਵਿਰਲੇ ਕੇਈ ਕੇ ਕੋਈ ਹੈ ਕੋਟਨ ਮੈਂ ਨਾਨਕ ਕੋਈ ਨਾਰਾਇਣ ਜੇ ਚੀਜ਼ ਹੁਣ ਤਾਂ ਕਲਯੁਗ ਦਾ ਸਮਾਂ ਹੈ ਨਾਰਾਇਣ ਜਾਂ ਪਰਮੇਸ਼ੁਰ ਵੀ ਸਾਡੇ ਸੰਤ ਰੱਬ ਨੇ ਜੀ ਬ੍ਰਹਮ ਗਿਆਨੀ ਨੇ ਜੀ ਸੰਤ ਨੇ ਜੀ ਪਰ ਜੇ ਗੁਰਬਾਣੀ ਦੇ ਅਨੁਸਾਰ ਨਿਰਣਾ ਕਰੀਏ ਤਾਂ ਫਿਰ ਤਾਂ ਬਹੁਤ ਔਖਾ ਹੈ ਸੰਤ ਬਣਨਾ ਵੀ ਔਖਾ ਹੈ ਜਨ ਬਣਨਾ ਵੀ ਔਖਾ ਹੈ ਜੈਸੇ ਗੁਰੂ ਮਹਾਰਾਜ ਕਹੇ ਦਸਮ ਪਾਤਸ਼ਾਹ ਮੁਕੋ ਦਾਸ ਤਬ ਉਨਕਾ ਜਨ ਉਹ ਵੀ ਦਾਸ ਕਹਿੰਦੇ ਜਨ ਨਾਨਕ ਧੂੜ ਮੰਗਾ ਤਿਸ ਗੁਰ ਸਿੱਖ ਕੀ ਉਹ ਵੀ ਕਹਿੰਦੇ ਅਸੀਂ ਜਨ ਨਾਨਕ ਉਹ ਕਹਿੰਦੇ ਵੀ ਜਿਹੜੇ ਇਹ ਇਉਂ ਆ ਧੂੜ ਪਈ ਇਹ ਠੀਕ ਹੈ ਵੀ ਸਾਰਿਆਂ ਦੇ ਅੰਦਰ ਉਹਨੂੰ ਵਾਹਿਗੁਰੂ ਨੂੰ ਦੇਖਦੇ ਹੈ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ ਸਹਿਸ ਸਹਿਸ ਤਵ ਨੈਣ ਨਨ ਨੈਣ ਹੈ ਤੋ ਸਹਿਸ ਪਦ ਬਿਮਲ ਨਨ ਏਕ ਪਦ ਨਿਰਗੁਣ ਸਰੂਪ ਦੇ ਵਿੱਚ ਕੋਈ ਨਹੀਂ ਤੇ ਸਾਰੇ ਸਰੂਪ ਤੇਰੇ ਹੀ ਬਣਾਏ ਹੋਏ ਨੇ ਤੂੰ ਇਹ ਜੋਤ ਦੇ ਨਾਲ ਚਲਾਈ ਜਾਂਦਾ ਅਤੇ ਜਿਵੇਂ ਕੋਈ ਸਰੀਰ ਚੜ੍ਹਾਈ ਕਰਨ ਲੱਗੇ ਅਤੇ ਉਹ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹੇ ਨਾਨਕ ਸ੍ਰਿਸ਼ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਜੋਤ ਤਾਂ ਰੱਖੀ ਹੋਈ ਹੈ ਅਸੀਂ ਵੀ ਕਥਾ ਵਾਰਤਾ ਸੁਣਦੇ ਹਾਂ ਚਾਹੁੰਦੇ ਹਾਂ ਅੰਮ੍ਰਿਤ ਵੀ ਛਕਿਆ ਹੋਇਆ ਆ ਠੀਕ ਹੈ ਕੁਰਾਤਾਂ ਤੋਂ ਵੀ ਬਚ ਕੇ ਰਹਿੰਦੇ ਹਾਂ ਬਾਣੀ ਵੀ ਪੜ੍ਹਦੇ ਹਾਂ ਕਦੇ ਉਹ ਜੋਤ ਦਿਸੀ ਹੈ ਕਿਸੇ ਨੂੰ ਜਦ ਤਾਈਂ ਉਹ ਜੋਤ ਸਾਖਿਆਤ ਨਹੀਂ ਹੁੰਦੀ ਉਦੋਂ ਤਾਈਂ ਜੀਵ ਹਾਂ ਅਧੂਰੇ ਹਾਂ ਜਨਮ ਮਰਨ ਦੇ ਵਿੱਚ ਆਵਾਂਗੇ ਸਿਰਫ ਇੰਨਾ ਆ ਜਿਹੜਾ ਰਹਿਤ ਪੈਤ ਰੱਖਦਾ ਹੈ ਨਿਤਨੇਮ ਕਰਦਾ ਹੈ ਉਹ ਅਭਿਆਸ ਕਰਦਾ ਹੈ ਪਰ ਨਹੀਂ ਜਦੋਂ ਸਰੀਰ ਕਿਸੇ ਨੂੰ ਛੱਡਿਆ ਜਾਂ ਹੋਰ ਦੇਖਦੇ ਹੋ ਕਈ ਸਾਂ ਕੋਲ ਖੜ ਕੇ ਵੀ ਉਹ ਦਿਸਦੀ ਹੈ ਜੋਤ ਉਹਦਾ ਰੂਪ ਰੰਗ ਹੈ ਇਸ ਕਰਕੇ ਪਹਿਲਾਂ ਉਸ ਜੋਤ ਨੂੰ ਸਮਝਣਾ ਉਹ ਸਾਧ ਸੰਗਤ ਦੇ ਵਿੱਚ ਮਿਲ ਕੇ ਗੁਰਬਾਣੀ ਦੁਆਰਾ ਜੋ ਉਸ ਜਿਹੜੇ ਸਤ ਸ਼ਾਸਤਰ ਆਤਮਾ ਪਰਾਤਮਾ ਦਾ ਵਰਣਨ ਕਰ ਰਹੇ ਨੇ ਉਹਨਾਂ ਦੁਆਰਾ ਉਸ ਜੋਤ ਦਾ ਪਤਾ ਲੱਗੂਗਾ ਅਤੇ ਫਿਰ ਹੋ ਫਿਰ ਹੌਲੀ ਹੌਲੀ ਉਸਦੇ ਲੱਛਣ ਹੋਣਗੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਵੀ ਕਹਿੰਦੇ ਜੀ ਸੰਗਤ 'ਚ ਆਓ ਜਾਓ ਸੰਤੋ ਦੀ ਸੰਗਤ ਕਰੋ ਗੁਰੂ ਮਹਾਰਾਜ ਦੀ ਸੰਗਤ ਗੁਰਬਾਣੀ ਉਪਦੇਸ਼ ਹੈ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਭੁਲਾਏ ਜਦੋਂ ਤੁਸੀਂ ਬਾਣੀ ਪੜੋਗੇ ਮਨ ਨੂੰ ਟਿਕਾ ਕੇ ਰੋਕ ਕੇ ਜਾਂ ਹੋਰ ਇਹ ਚੀਜ਼ ਹੈ ਜੋ ਸੇਵਾ ਕਰੋਗੇ ਕਹਿੰਦੇ ਬਹੁਤ ਹੈ ਮਨ ਨਹੀਂ ਟਿਕਦਾ ਮੇਰਾ ਚਿੱਤ ਨਹੀਂ ਲੱਗਦਾ ਅਤੇ ਚਿੱਤ ਤੂੰ ਕਾਹਦੇ 'ਚ ਲਾਉਣਾ ਹੈ ਤੂੰ ਹੋਰ ਹੈ ਚਿੱਤ ਹੋਰ ਹੈ ਫਿਰ ਦੂਜੀ ਚੀਜ਼ ਨੂੰ ਚਿੱਤ ਕਹਿੰਦੇ ਮੇਰਾ ਚਿੱਤ ਇਹ ਮੇਰੀ ਚੀਜ਼ ਹੈ ਦੂਜੀ ਹੈ ਨਾ ਚਿੱਤ ਅਤੇ ਤੂੰ ਕੀ ਹੈ ਕਦੇ ਸੋਚਿਆ ਅਤੇ ਮਨ ਨੂੰ ਵੀ ਮਨ ਦੇ ਵਿੱਚ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਅਤੇ ਇਸ ਲਈ ਜਦੋਂ ਮਨ ਦਾ ਵਿਖੇਪ ਔਰ ਅਵਰਨ ਦੂਰ ਹੋ ਗਿਆ ਨਾਮ ਸਿਮਰਨ ਸੇਵਾ ਧਰਮ ਦੀ ਕਿਰਤ ਸ੍ਰੇਸ਼ ਗੁਣ ਧਾਰਨ ਨਾਲ ਉੱਤਮ ਹੋ ਗਈ ਗੁਰਪ੍ਰਸਾਦ ਵਾਹਿਗੁਰੂ ਦੀ ਕਿਰਪਾ ਫਿਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਕਹਿੰਦੇ ਉਹ ਜੋਤ ਸਰੂਪ ਹੋ ਗਿਆ ਉਹ ਤਾਂ ਆਨੰਦ ਸਰੂਪ ਹੈ ਗੁਰੂ ਕੇ ਸ਼ਬਦਾਂ ਦੀ ਕਮਾਈ ਕਰ ਫਿਰ ਤੈਨੂੰ ਆਨੰਦ ਸਰੂਪ ਸ਼ਾਂਤ ਪਹਿਲਾਂ ਸ਼ਾਂਤ ਹੋ ਜਾਣਗੇ ਫੁਰਨੇ ਮਿਟ ਗਏ ਸ਼ਾਂਤ ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਫਿਰ ਉਸਦਾ ਬੋਧ ਹੋਊਗਾ ਫਿਰ ਅਨੰਤ ਰੂਪ ਪ੍ਰਗਟ ਹੋਊ ਇਹ ਜੇ ਨਾਲ ਨਾਮ ਜਪਣਾ ਬਾਣੀ ਪੜ੍ਹਨੀ ਬਾਣੀ ਕਿੰਨੀ ਪੜ੍ਹ ਲਓ ਰਾਗ ਕਰ ਲਓ ਕੀਰਤਨ ਕਰ ਲਓ ਕੋਈ ਗਾਵੇ ਰਾਗੀ ਨਾਦੀ ਬੇਦੀ ਬਪਾਂਤ ਕਰਨੀ ਹਰ ਹਰ ਪੀਜੇ ਰਾਮ ਰਾਜੇ ਕਿਉਂ ਕਿਉਂ ਨਹੀਂ ਜਿਹਨਾਂ ਅੰਤਰ ਕਪਟ ਵਿਕਾਰ ਹੈ ਉਹ ਚਾਹੇ ਅੱਖਾਂ ਨੂੰ ਤੇਲ ਲਾ ਕੇ ਅੰਖ ਨੂੰ ਪੀਤਰ ਦਸਵੇਂ ਪਾਤਸ਼ਾਹ ਨੇ ਗਏ ਕਈ ਐਸੇ ਸੰਤ ਹੋਣਗੇ ਜਾਂ ਕਹਿਣਗੇ ਬਹੁਤ ਰਾਗਵਾਨ ਹੈ ਉਹ ਤੇਲ ਲਾ ਲਿਆ ਕਰਨਗੇ ਚੁੱਪ ਕਰਕੇ ਬੁੱਕਲ ਜੀ ਮਾਰ ਕੇ ਅਤੇ ਅੱਖਾਂ 'ਚੋਂ ਕੌੜਾ ਤੇਲ ਪਾਣੀ ਨਿਕਲਣਾ ਹੀ ਹੈ ਬੜਾ ਮੈਂ ਨੀਰ ਵਹੇ ਵਹਿ ਚੱਲੇ ਜੀਓ ਬੜਾ ਬੈਰਾਗੀ ਹੈ ਵੀ ਉਦੋਂ ਹੀ ਪਤਾ ਲੱਗਦਾ ਜਦੋਂ ਕੋਈ ਗ੍ਰਿਸ਼ੀਆਂ ਦੇ ਮੁੰਡੇ ਨੂੰ ਵਿਚਾਰੇ ਨੂੰ ਨੇੜੇ ਉਹ ਲੈ ਜਾਂਦੇ ਆ ਜਾਂ ਮਾਇਆ ਲੈ ਜਾਂਦੇ ਆ ਕਹਿੰਦੇ ਜੀ ਪਤਾ ਹੀ ਨਹੀਂ ਲੱਗਾ ਸਾਡਾ ਤਾਂ ਮੁੰਡਾ ਵੀ ਲੈ ਗਿਆ ਚੰਗਾ ਸੰਤ ਸੀ ਸੋ ਇਹ ਜਿਹੜੀ ਅਤੇ ਸਤਿਗੁਰੂ ਸਾਹਿਬ ਜੀ ਨੇ ਜਾਗਤ ਜੋਤ ਜਪੈ ਨਿਸਵਾਸਰ ਇਹ ਖਾਲਸਾ ਅਸੀਂ ਖਾਲਸੇ ਅੰਮ੍ਰਿਤ ਛਕੇ ਅਤੇ ਖਾਲਸ ਹੋਇਆ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਖਾਲਸ ਸ਼ੁੱਧ ਖਾਲਸਾ ਅਤੇ ਬਹੁਤ ਸ਼ੁੱਧ ਤੋਂ ਸ਼ੁੱਧ ਉਹ ਪਰਮਾਤਮਾ ਸਰੂਪ ਦੇ ਵਿੱਚ ਅਪੇ ਨਿਖਾਲਸ ਜਾਣੇ ਕਦੇ ਐਸਾ ਹੈਗਾ ਉਸ ਜੋਤ ਦਾ ਸਰੂਪ ਕੀ ਚੂਜ ਪਰਮਾਤਮ ਕਹੋ ਪੂਰਨ ਜੋਤ ਕਹੋ ਉਹ ਜੋਤੀ ਸਰੂਪ ਹੈ ਜੋਤੀ ਸਰੂਪ ਹੈ ਜਿਸ ਚੀਜ਼ ਦਾ ਰੂਪ ਰੰਗ ਰੇਖ ਹੋਵੇ ਉਹ ਜੰਮਦੀ ਮਰਦੀ ਹੈ ਜੂਨਾ 'ਚ ਆਉਂਦੀ ਹੈ ਜੇ ਵਾਹਿਗੁਰੂ ਦਾ ਰੂਪ ਰੇਖ ਰੰਗ ਕਹੋਗੇ ਤਾਂ ਫਿਰ ਉਹ ਵਾਹਿਗੁਰੂ ਅਵਿਨਾਸ਼ੀ ਨਹੀਂ ਹੈ ਇੱਕ ਓਂਕਾਰ ਨਹੀਂ ਹੈ ਉਹ ਤਾਂ ਹੋਰ ਹੀ ਕੁਛ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭਮ ਇਹ ਉਸ ਜੋਤ ਦਾ ਸਰੂਪ ਹੈ ਅੰਤਰ ਵੀ ਹੈ ਬਾਹਰ ਵੀ ਹੈ ਬਾਹਰਲੇ ਨੂੰ ਪਰਮਾਤਮਾ ਕਹਿ ਦਿੰਦੇ ਅੰਦਰਲੇ ਨੂੰ ਆਤਮਾ ਕਹਿੰਦੇ ਸੋ ਚਿਲ ਮਿਲ ਚਿਲਕੈ ਉਹ ਕਹਿੰਦੇ ਜੀ ਕੀ ਕਹਿੰਦੇ ਸਾਡੇ ਜੀ ਉਹ ਪ੍ਰਕਾਸ਼ ਹੋ ਗਿਆ ਜੀ ਇਸ ਤਰ੍ਹਾਂ ਹੁੰਦਾ ਜੀ ਬਸ ਦਸਮ ਦੁਆਰ ਦੇ ਵਿੱਚ ਜੀ ਵੱਜੇ ਵੱਜਦੇ ਜਾਂ ਹੋਰ ਜੀ ਚਿਲ ਮਿਲ ਚਿਲਕੈ ਚੰਦ ਨਾ ਤਾਰਾ ਕਹਿੰਦੇ ਕਹੀ ਜੀ ਜੋਤ ਹੈ ਚਿਲ ਮਿਲ ਚਿਲਕੈ ਚੰਦ ਨਾ ਤਾਰਾ ਜਿਵੇਂ ਤਾਰੇ ਚਿਲ ਮਿਲ ਕਰਦੇ ਆ ਰਾਤ ਨੂੰ ਚੰਦ ਵੀ ਚਮਕਦਾ ਸੂਰਜ ਦਿਨ ਨੂੰ ਚਮਕਦਾ ਸੂਰਜ ਕਿਰਨ ਕਿਰਨ ਹੁੰਦੀ ਉਹਦੀ ਕਿਰਨ ਦਾ ਨਾ ਬਿਜਲ ਗਨਾਰਾ ਜੇ ਬਿਜਲੀ ਬੱਦਲਾਂ ਦੇ ਵਿੱਚ ਆਕਾਸ਼ ਦੇ ਵਿੱਚ ਚਮਕਦੀ ਹੈ ਇਸ ਕਰਕੇ ਖੱਟ ਜੋਤੀ ਬਣੇ ਹੋਏ ਹਨ ਉਹ ਨਹੀਂ ਇਹ ਜੇ ਉਹ ਤਾਂ ਇਹਨਾਂ ਨੂੰ ਬਣਾਉਣ ਵਾਲਾ ਹੈ ਇਹਨਾਂ ਨੂੰ ਸ਼ੋਸ਼ਣੀ ਦੇਣ ਵਾਲਾ ਹੈ ਇਹ ਅੱਖਾਂ ਨਾਲ ਦਿਸਦੀ ਹੈ ਉਹ ਅਨੁਭਵ ਦੇ ਨਾਲ ਦਿਸੀ ਹੋਈ ਗੁਰੂ ਦਾ ਗਿਆਨ ਬਖਸ਼ਿਆ ਹੋਇਆ ਔਰ ਆਨੰਦ ਸਰੂਪ ਉਸਦੇ ਚੁਲਦੀ ਫਿਰ ਹੈ ਕੀ ਉਹ ਬਿਜਲ ਗਿਣਾ ਇਕੱਥੀ ਕਥੋਂ ਵੀ ਸੰਸਾਰੀ ਗੱਲਾਂ ਨਾਲ ਉਹ ਕਥਨ ਨਹੀਂ ਹੁੰਦੀ ਅਤੇ ਨਾ ਆਉਂਦੀ ਹੈ ਅਤੇ ਨਾ ਦੂਜੀਆਂ ਗੱਲਾਂ ਨਾਲ ਵੀ ਭਾਵੇਂ ਕਥਾ ਕਰ ਲਏ ਭਾਵੇਂ ਹੋਰ ਕੁਛ ਕਰ ਲਵੇ ਗੱਲਾਂ ਨਾਲ ਨਹੀਂ ਉਹ ਇਕੱਠ ਹੈ ਫਿਰ ਕਹੀ ਜਾਓ ਵੀ ਫਿਰ ਵੀ ਇਕੱਠ ਹੈ ਇਕੱਠ ਦੇ ਦੋ ਅਰਥ ਨੇ ਸ਼ਕਤੀ ਬਿਰਤੀ ਨਾਲ ਵੀ ਇਕੱਠ ਹੈ ਇਕੱਠੀ ਕਥੋਂ ਚਿਹਨ ਨਹੀਂ ਕੋਈ ਉਸਦਾ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਿਹ ਹੈ ਕਿ ਅਚਲ ਮੂਰਤ ਅਚਲ ਸਰੂਪ ਹੈ अनुपम प्रकाश ज्ञान स्वरूप है जो ये क्या है ते सदा सदा ही वो सत थाडे अपने नाल है। मैं हुण बोलदा है ना ये उस जोत दे नाल ही बोलदा है जब अपनी जोत खिंचे तू स्वामी तो तब कोई करो दिखा बखियाना। रामदास कोई गल्लां बातां निरना कथा करके दस दे सो उसकी जड़ा फिर इस शब्द के अंदर भी ऐसे विचार आए हैं जो ये उन्हां दा सहज पाठ रखिया तो हुक्मनामा आया गुरु महाराज जी का। सो वो बाबे की गल सी विच रह गई हो तो कहंदे भी जिन्हां ते गुरु महाराज की कृपा आ गुरु नानक साहब जी के दर्शन जिन्हें होंदे जिवें भाई कन्हैया जी नूं सी कहंदे तू सारिआं नूं ही इह पाणी पै जांदा। उन्होंने शिकायत की गुरु महाराज नूं कि एक पासे तुसीं सानूं लड़ा लड़ा के मारी जांदे हो तो एक पासे दुश्मनां नूं भी पाणी पियाई जांदा ये चंगा तुहाडा कम है यही बैरी है साडा। हुण ग्यावे सिंह की कहंदे ने दस वो कहंदा महाराज तुहाडी कृपा दे नाल गुरु तेग बहादुर साहिब जी ने मैनूं जिस गुरमुख कोल छड़िया सी पे इहनू उस अवस्था च पहुँचा देना है संगत करके नाम बाणी दे नाल पे मैनू उत्थों दी कृपा होई है। मैनू तां चाहे गुरु तेग बहादुर साहब चाहे गुरु नानक साहब चाहे तुसी हो सारे च उही दिसदे ते सारिआं दे विच जिहड़े सारिआं दे पैर है वह भी थोड़ी दिसदे ने। मैं तो होर किसी नूं पाणी नहीं पिआउंदा मैं तो थानू पाणी पिआउंदा। महाराज ने कहा हुआ कृपान पाई हुई है यह जे तेन कोई मारे कि मैं तेन मार देना कि मैं कृपान वो हाथ से फड़ा देंगे भी मार दे अरे खोह तो कोई कृपान है भी गला मार दा सार शस्त्र यूं बने सो ये अवस्था की गल है। फिर महाराज ने देखा भी हाँ ठीक है यदा ध्यान हैगा यो तो नहीं गलों ही। फिर महाराज ने कहा भी तू ठीक है ये असली दृष्टि है ब्रह्म दृष्टि है भी आ लै जिथे तू पानी पिओना तो उत्थे जख्मियों ने मलम भी ला दिया कर। इं वो सारे सारे परमेशर सारे देख के परमेशर के सारे चरने उड़ी तूड़ी बनते हैं जेडे कमाई आए उन्होंने वाहिगुरु परमेश्वर ऐसी चीज़ प्रगट भी कर दिंदा है तो कथन दे विच भी उन्हां दे आ जांदी है। सो इउं जिहड़ियां फिर ये अवस्था की गल है एक आपां नाम बाणी पढ़ते हैं बाणी की भी व्यवस्था है एक तो पहला जिहड़ा असी बाणी उह पढ़ नहीं सकते उच्ची पढ़ांगे या गुटके तो पढ़ांगे। एक गुरमुख ऐसे जिहड़े अभ्यासी ने वो फिर वो चुपचाप ही पढ़ी जांदे है ते जां उहीं वो अंदर ही पढ़ी जांदे है कहिंदे इहनी जपजी साहब दे पाठ हो गए आ सुखनी साहब उन्होंने कईआं दे रात दिन ही चल पैंदा है ये बाणी दियां भी व्यवस्था ने ते अगे नाम दियां भी व्यवस्था ने अगे सरगुण स्वरूप दियां भी व्यवस्था ने अगे निराकार स्वरूप दियां भी व्यवस्था ने। गुरसागर रतनी भरपूर है गुरबाणी गुरु एक स्वरूप है वो रतना दे नाल भरपूर है गुर का शब्द रतन है शब्दां दे नाल भरपूर है नाम दे नाल भरपूर है ज्ञान दे नाल भरपूर है ध्यान दे नाल भरपूर है और हमेशा ही गुरबाणी दे विच आप वाहिगुरु परमेश्वर दा निवास है। सिमरन दे विच हर सिमरन में आप निरंकार सो ऐसी भावना दे नाल ये चीज ਹੈਗੀ ਅਵਸਥਾ ਦੇ ਅਨੁਸਾਰ ਚਲੋ ਉਹਨਾਂ ਦੇ ਸੋ ਇਹਨਾਂ ਵੀ ਜਿਹੜੇ ਉਹਨਾਂ ਨੂੰ ਜਿਹੜਾ ਧਿਆਨ ਸੀ ਕੁਛ ਥੋੜ੍ਹਾ ਜਿਹਾ ਉਹ ਕਹਿੰਦੇ ਸਤੋਂ ਭੁੱਲ ਹੋ ਗਈ, ਉਹ ਮਹਾਰਾਜ ਨੇ ਉਹਨਾਂ ਦੀ ਠੀਕ ਕਰਵਾ ਕੇ ਇਸ ਕਰਕੇ ਉਹਨਾਂ ਨੂੰ ਅਖੀਰ 'ਤੇ ਇਹ ਤਕਲੀਫ ਵੀ ਹੋਈ। ਕਹਿੰਦੇ ਵੇਖ ਲੈ ਤੂੰ ਜੇ ਆਹ ਚੀਜ਼ ਕੀਤੀ ਤਾਂ ਤੈਨੂੰ ਤਕਲੀਫ ਹੋਊਗੀ। ਉਹ ਵੀ ਮਹਾਰਾਜ ਨੇ ਭੁਗਤਾਤੀ ਅਤੇ ਅਖੀਰ 'ਤੇ ਜਿਹੜੀ ਉਹਨਾਂ ਦੀ ਸੀ ਧਿਆਨ ਜਾਂ ਰਹਿਤ ਰੱਖਣੀ ਅਤੇ ਜਾਂ ਆਪਣੇ ਗੁਰਬਾਣੀ ਦਾ ਨਿਤਨੇਮ ਕਰਨਾ, ਨਾਮ ਦਾ ਅਭਿਆਸ ਕਰਨਾ, ਇਹਦੇ ਨਾਲ ਉਹ ਫਿਰ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਅੰਤ ਸਮੇਂ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਂ ਕੇ ਰਹਿ ਵਸੈ। ਇਸ ਕਰਕੇ ਉਹ ਉਹਨਾਂ ਦਾ ਨਿਬੜ ਕੇ ਵੀ ਉਹ ਗੁਰੂ ਮਹਾਰਾਜ ਜੀ ਦੇ ਜਿੱਥੇ ਪਹਿਲਾਂ ਸਮੀਪ ਸੀ ਉੱਥੇ ਹੀ ਸਮੀਪਤਾ ਉਹਨਾਂ ਨੂੰ ਪ੍ਰਾਪਤ ਹੋਈ। ਅਤੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਅਸੀਂ ਵੀ ਇਧਰਲੇ ਪਾਸੇ ਲੱਗੇ ਹੋਏ ਹਾਂ, ਰਹਿਤ ਵਹਿਤ ਠੀਕ ਰਹੇ, ਜੇ ਭੁੱਲ ਹੋ ਗਈ ਸਦਾਈ ਕਰਵਾ ਲੈਣੀ ਚਾਹੀਦੀ ਹੈ, ਅਤੇ ਹਰ ਵੇਲੇ ਹੀ ਪਰਮੇਸ਼ੁਰ ਦਾ ਨਾਮ ਚਾਹੇ ਬਾਣੀ ਕੈਸ ਰੂਪ ਲਾਵੇ ਕੈਸ ਰੂਪ ਗੀਤ ਗਾਵੇ, ਐਸੇ ਸੰਤ ਜਨਮ ਮਨ ਭੂਤ ਵਸ ਕਿਨੋ ਹੈ। ਜਾਂ ਤਾਂ ਸਰੂਪ ਚਲਾਓ ਜੇ ਉੱਥੋਂ ਹਟ ਜਾਏ, ਬਾਣੀ ਚਲਾਓ, ਨਾਮ ਚਲਾਓ, ਜੇ ਨਾ ਹੀ ਕੁਛ ਹੋਵੇ ਸਰੀਰ ਤਾਂ ਹੈ, ਸਰੀਰ ਦੇ ਨਾਲ ਸੇਵਾ ਹੀ ਕਰੀ ਚੱਲੋ। ਅਤੇ ਇਹ ਵੀ ਸਰੀਰ ਦੇ ਨਾਲ ਸੇਵਾ ਵੀ ਨਹੀਂ ਹੁੰਦੀ, ਬਾਣੀ ਵੀ ਨਹੀਂ ਪੜ ਹੁੰਦੀ, ਨਾਮ ਵੀ ਨਹੀਂ ਹੁੰਦਾ, ਫਿਰ ਹੋਵੇ ਕਿਵੇਂ? ਜਿਹੜੇ ਨਾਮ ਬਾਣੀ ਪੜ੍ਹਦੇ ਨੇ ਉਹਨਾਂ ਦਾ ਆਸਰਾ ਲਓ, ਸੰਤ ਸਹਾਈ ਰਾਮ ਕੇ ਉਹਨਾਂ ਉਹ ਕਹਿੰਦੇ ਤਕੜਾ ਹੋ ਉੱਠ, ਅਤੇ ਉੱਥੇ ਕੋਈ ਔਗੁਣ ਤਾਂ ਨਹੀਂ ਹੋਊਗਾ, ਚੜਨਗੇ ਹੀ ਚੜਨਗੇ ਜਿਹੜੇ ਵਿਖੇਪ ਮਲ ਅਵਰਨ ਹਨ। ਸੋ ਇਉਂ ਇਹਨਾਂ ਗੁਰਮੁਖਾਂ ਦਾ ਸੀ ਇੱਥੇ ਰਹਿ ਕੇ ਆਪਣੇ ਸਤਿਗੁਰੂ ਸਾਹਿਬ ਜੀ ਦਾ ਅੰਮ੍ਰਿਤਪਾਨ ਕਰਕੇ ਜਨਮ ਸਫਲਾ ਕਰ ਗਏ। ਇਹ ਹੁਣ ਜਿਹੜਾ ਵਾਕ ਆਇਆ ਹੈ ਆਪਣੇ ਸਤਿਗੁਰੂ ਸਾਹਿਬ ਜੀ ਦਾ, ਅਤੇ ਉਹਨਾਂ ਦੀ ਮਾਇਆ ਘਰ ਦੇ ਵਿੱਚ ਵੀ, ਘਰਦਿਆਂ ਨੂੰ ਵੀ ਉਹਨਾਂ ਨੇ ਕਸਰ ਨਹੀਂ ਛੱਡੀ ਆਪਣੀ ਜਾਇਦਾਦ ਦੀ, ਸਭ ਦੇ ਦਿੱਤੀ ਮਾਇਆ ਵੀ। ਅਤੇ ਇੱਥੇ ਵੀ ਕੋਈ ਫਰਕ ਨਹੀਂ ਰਿਹਾ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੱਥੇ ਮੈਂ ਵੀ ਥੋੜ੍ਹੀ ਬਾਲੀ ਹੋਊਗੀ, ਪਰ ਉਹਨਾਂ ਦਾ ਇੱਥੇ ਉਹ ਕਹਿੰਦੇ ਸੀ ਵੀ ਜਿੰਨਾ ਚਿਰ ਸਾਡਾ ਸਰੀਰ ਹੈ ਉਨਾ ਚਿਰ ਮਾਮਲਾ ਅਸੀਂ ਲਿਆ ਕਰਾਂਗੇ, ਅਤੇ ਬਾਕੀ ਜਾਇਦਾਦ ਤੁਹਾਡੀ ਹੈ ਕਰਦੇ ਨੇ। ਅਤੇ ਉਹ ਮਾਮਲਾ ਮੁਮਲਾ ਆਉਂਦਾ ਰਿਹਾ, ਉਹ ਜਮ੍ਹਾਂ ਕਰਾਈ ਗਏ, ਕੋਈ ਲੱਖ ਤੋਂ ਵੀ ਉੱਤੇ ਉਹਨਾਂ ਦਾ ਇੱਥੇ ਪੈਸਾ ਬੈਂਕਾਂ ਦੇ ਵਿੱਚ। ਅਤੇ ਇੱਥੇ ਕਹਿਣਾ ਜੀ ਗੁਰਦੁਆਰੇ, ਬਾਬਾ ਜੀ ਨਾ ਆਹ ਕਰੋ ਆ ਖਰਚ ਦਿੰਦੇ ਹੋ, ਕਹਿੰਦੇ ਹੋ ਤੁਸੀਂ ਆਪਣੇ ਕੋਲੋਂ ਜਾਂ ਗੁਰਦੁਆਰੇ ਵਾਲੇ ਖਰਚ ਕਰੀ ਜਾਂਦੇ ਹੋ, ਅਤੇ ਮੇਰੀ ਮਾਇਆ ਕੀ ਹੋਈ ਫਿਰ? ਇਸ ਕਰਕੇ ਜਿਹੜੀ ਇੱਥੇ ਮਾਇਆ ਉਹ ਇੱਥੇ ਹੀ ਲਾਉਣੀ, ਕਿਤੇ ਨਹੀਂ ਜਾਣ ਦੇਣੀ। ਉਹਨਾਂ ਦਾ ਮਤਲਬ ਹੋਰ ਕੋਈ ਨਾ ਕਰਦੇ ਹੋਵੇ ਕੰਨ, ਉਹ ਇੱਥੇ ਆ ਹੁਣ ਭੰਡਾਰਾ ਜਾਂ ਹੋਰ ਚੀਜ਼ ਹੈ। ਫਿਰ ਗੁਰਮੁਖਾਂ ਦੇ ਸਹਿਯੋਗ ਦੇ ਨਾਲ ਜਿਵੇਂ ਭਾਈ ਬਲਵਿੰਦਰ ਸਿੰਘ ਜੀ, ਮੇਰਾ ਵੀ ਖਿਆਲ ਸੀ ਵੀ ਚਲੋ ਉਹਨਾਂ ਦੀ ਮਾਇਆ ਹੈ ਵੀ ਪੰਜਾਂ ਹੀ ਤਖਤਾਂ ਦੇ ਉੱਤੇ ਅਖੰਡ ਪਾਠ ਕਰਾ ਦਿਓ ਔਰ ਹੋ ਵੀ ਜਾਣ ਇਸ ਦਿਨ ਤੱਕ। ਅਤੇ ਮੈਂ ਵੀ ਆਪਣੀ ਤਾਂ ਇੰਨਾ ਪ੍ਰਭਾਵ ਹੈ ਨਹੀਂ, ਕਿਉਂਕਿ ਤਖਤ ਸਾਹਿਬਾਂ 'ਤੇ ਅੱਗੇ ਰੁਕੇ ਹੁੰਦੇ ਆ ਉਹ। ਫਿਰ ਭਾਈ ਬਲਵਿੰਦਰ ਸਿੰਘ ਜੀ ਇਹਨਾਂ ਨਾਲ, ਤਖਤ ਸਾਹਿਬਾਨਾਂ 'ਤੇ ਹੋਰ ਸੰਗਤਾਂ ਵੀ ਜਾਂਦੀਆਂ ਨੇ ਹਮੇਸ਼ਾ, ਇਹਨਾਂ ਦਾ ਚੰਗਾ ਅਸਰ ਰਸੂਖ ਹੈ। ਇਹ ਕਹਿੰਦੇ ਜੀ ਅਸੀਂ ਕਰਾ ਦੇਵੇ, ਉਹ ਸਾਰੇ ਹੁਣ ਤੱਕ ਹੋ ਗਏ ਨੇ ਪੰਜੀ ਪਾਠ, ਨਾਲੇ ਬਾਕੀ ਮਾਇਆ ਜਿਹੜੀ ਲੰਗਰ 'ਚ ਪਾ ਦਿਓ, ਲੰਗਰ 'ਤੇ ਜਿੰਨਾ ਮਰਜ਼ੀ ਪਾ ਦਿਓ, ਲੱਖ ਪਾ ਦਿਓ, 20,000 ਪਾ ਦਿਓ, ਉਹ ਸਾਰਿਆਂ 'ਚੋਂ ਵਿਉਂਤ ਬਣਾ ਕੇ ਫਿਰ ਇੱਥੇ ਵੀ ਉਹਨਾਂ ਦਾ ਜਿਹੜਾ ਖਰਚ ਵਰਚ ਹੋਵੇ ਉਹ ਸਾਰਾ ਇੱਥੇ ਵੀ ਉਹਨਾਂ ਦਾ ਪੂਰਾ ਕਰ ਦਿਓ। ਇਉਂ ਉਹਨਾਂ ਦੇ ਹੁਣ ਜਿਹੜਾ ਵਾਕ ਆਇਆ ਹੈ ਗੁਰੂ ਮਹਾਰਾਜ ਜੀ ਦਾ, ਦਿਨਾਸਰੀ ਮਹੱਲਾ ਪੰਜਵਾਂ, ਫਿਰ ਸਾਰੇ ਥਾਂ ਅਖੰਡ ਪਾਠ ਵੀ ਹੋ ਗਏ, ਤਖਤ ਸਾਹਿਬਾਨਾਂ 'ਤੇ ਵੀ ਹੋ ਗਏ, ਇੱਥੇ ਵੀ ਨਗਰ ਦੇ ਵਿੱਚ ਵੀ ਹੋ ਗਿਆ ਅਖੰਡ ਪਾਠ। ਉਹ ਬਾਅਦ ਦੇ ਵਿੱਚ ਉਹਨਾਂ ਤੋਂ ਵਿਚਾਰ ਪੁੱਛਾਂਗੇ ਕਿ ਇਹ ਹੁਕਮਨਾਮੇ ਆਏ ਜਾਂ ਹੋਰ ਚੀਜ਼ ਹੈ। ਸੋ ਸਮਾਂ ਬਹੁਤਾ ਨਾ ਕਰੀਏ, ਇਹੀ ਚੀਜ਼ ਹੈ। ਹਾਂਜੀ, ਜਾਗਤਨ ਆਸਰੀ ਮਹੱਲਾ ਪੰਜਵਾਂ। ਠਾਕੁਰ ਗਾਈਐ ਆਤਮ ਰੰਗ, ਸਰਨੀ ਪਾਵਨ ਨਾਮ ਤੇ ਆਵਨ, ਸਹਿਜ ਸਮਾਵਨ ਸੰਗ। ਕਹਿੰਦੇ ਜੀ ਕਿਸ ਤਰ੍ਹਾਂ ਉਹ ਜੋਤ ਦੇ ਵਿੱਚ ਕਿਵੇਂ ਅਸੀਂ ਰਲ ਸਕਦੇ ਹਾਂ। ਜਿਹੜੀ ਬੁੱਧੀ ਦੇ ਅੰਦਰ ਸਾਨੂੰ ਗਿਆਨ ਹੁੰਦਾ ਹੈ ਨਾ, ਬੁੱਧੀ ਅਕਲ ਸਮਝ ਆਉਂਦੀ ਕਿ ਨਹੀਂ ਆਹ ਮਾੜਾ ਆ ਚੰਗਾ, ਉਹ ਜੋਤ ਕਰਕੇ ਆਉਂਦੀ ਹੈ। ਜਿਹੜਾ ਮਨ ਦਾ ਫੁਰਨਾ ਹੁੰਦਾ ਹੈ, ਫੁਰਦਾ ਉਹ ਜੋਤ ਕਰਕੇ ਹੀ ਹੁੰਦਾ ਹੈ। ਜੇ ਜੋਤ ਨਿਕਲ ਜਾਂਦੀ, ਮਨ ਕਿੱਥੇ ਫੁਰਨੇ ਉਟਾਲੂਗਾ। ਬੁੱਧੀ ਕੰਮ ਕਰਦੀ ਹੈ, ਚਿੱਤ ਚਿੱਤਦਾ ਹੈ, ਉਹ ਹੈ। ਅਤੇ ਰੂਪ ਰੰਗ ਹੋਣੇ ਕਰਕੇ ਹਾਂ, ਇਸ ਤਰ੍ਹਾਂ ਵੀ ਸਰਨੀ ਪਾਵਨ ਨਾਮ ਅਤੇ ਆਵਨ ਸਹਿਜ ਸਮਾਵਨ ਸੰਗ, ਫਿਰ ਸਹਿਜ ਗਿਆਨ ਹੋਊਗਾ, ਉਸਦਾ ਅਨੁਭਵ ਹੋਊਗਾ, ਫਿਰ ਉਹਦੇ ਨਾਲ ਅਭੇਦਤਾ ਹੋ ਜਾਏਗੀ। ਮਨ ਬੁੱਧ ਸਾਰੇ ਜਿਵੇਂ ਸੁਖੋਪਤੀ ਦੇ ਵਿੱਚ ਆਵਰਣ ਦੇ ਵਿੱਚ ਲੀਨ ਹੁੰਦੇ ਹੈ, ਅਤੇ ਉੱਥੇ ਫਿਰ ਆਵਰਣ ਦੂਰ ਹੋ ਕੇ ਉਹ ਸ਼ੁੱਧ ਸਰੂਪ ਦੇ ਵਿੱਚ, ਉਹ ਜੋਤ ਦੇ ਵਿੱਚ ਪੂਰਨ ਜੋਤ, ਫਿਰ ਆਤਮਾ ਦਾ ਬੋਧ ਹੋਊਗਾ, ਉਸਦਾ ਹੋਊਗਾ ਫਿਰ ਪਰਮਾਤਮਾ ਦਾ ਬਾਹਰ ਵੀ। ਦੋ ਦੋ ਲੋਚਨ ਪੇਖਾਂ ਹੋਰ ਹਰ ਬਿਨ ਔਰ ਨਾ ਦੇਖ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਚਾਹੇ, ਹਮਰਾ ਭਰਮ ਗਿਆ ਪਾਪਾਗਾ, ਜਬ ਰਾਮ ਨਾਮ ਉਹਦੇ ਵਿੱਚ ਚਿੱਤ ਲੱਗ ਗਿਆ। ਸੋ ਇਹ ਯਤਨ ਕਰੀਏ, ਤ੍ਰਿਆਸਰੀ ਮਹੱਲਾ ਪੰਜਵਾਂ ਪੜ੍ਹਦੇ ਜੀ।
ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ।
ਮਹੱਲਾ ਦਿਸ਼ਾਨ ਦਿੰਦੇ, ਜਿਵੇਂ ਕੱਪੜੇ ਨੂੰ ਰੰਗ ਗਾੜਾ ਮਜੀਠੀ ਰੰਗ ਮੰਨਿਆ, ਪੱਕਾ ਰੰਗ ਚੜ੍ਹ ਜਾਂਦਾ ਹੈ, ਇਸ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਦਾ ਜਿਹਨੂੰ ਪ੍ਰੇਮ ਲੱਗ ਗਿਆ ਪਹਿਲਾਂ, ਫਿਰ ਉਧਰਲੇ ਰਸਤੇ ਦੇ ਉੱਤੇ ਚੱਲਦੇ ਮੈਂ ਦੂਰ ਹੋਣੇ ਕਰਕੇ, ਜਿੱਥੇ ਪ੍ਰੇਮ ਹੋਵੇ ਉੱਥੇ ਮੈਂ ਨਹੀਂ ਹੁੰਦੀ, ਪੂਰਾ ਹੋਵੇ ਪਰੇ ਮੈਂ, ਫਿਰ ਪੂਰਾ ਸਮਝ ਲਓ ਉਧਰਲੇ ਪਾਸੇ। ਕਿਉਂਕਿ ਜਿੱਥੇ ਪ੍ਰੇਮ ਹੋਵੇ, ਅਸਲੀ ਪ੍ਰੇਮ ਤਾਂ ਫਿਰ ਵੀ ਸਿਰ ਦਿਓ, ਫਿਰ ਜੇ ਪ੍ਰੇਮ ਹੈ ਜਦ ਤੱਕ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਬੁਰੀ ਆ, ਤਲੀ ਦੇ ਉੱਤੇ ਜਿਹੜੀ ਹਮ ਹੈ ਹੰਕਾਰ ਇਹ ਸਿਰ ਹੈ, ਛੱਡ ਕੇ ਆਓ ਫਿਰ ਭਗਤੀ ਕਰਨੀ ਹੈ ਤਾਂ। ਉਹ ਕਹਿ ਰਹੇ ਵੀ ਵਾਹਿਗੁਰੂ ਤਨ ਵੀ ਤੇਰਾ, ਧਨ ਵੀ ਤੇਰਾ, ਮਨ ਵੀ ਤੇਰਾ, ਹੈ ਵੀ ਉਸੇ ਦਾ ਹੀ। ਸਰੀਰ ਨੂੰ ਨਹੀਂ ਅਸੀਂ ਬਣਾਇਆ, ਮਨ ਨੂੰ ਨਹੀਂ ਅਸੀਂ ਬਣਾਇਆ, ਧਨ ਪਦਾਰਥ ਵਾਹਿਗੁਰੂ ਪਰਮੇਸ਼ਰ ਨੇ ਪੰਜੇ ਤੱਤ ਬਣਾਏ, ਸੋਨਾ ਚਾਂਦੀ ਸਭ ਬਣਾਇਆ ਕਿਸੇ ਨੇ? ਉਸੇ ਨੇ ਬਣਾਇਆ। ਇਉਂ ਸਭ ਕੁਛ ਸੌਂਕ ਕੇ ਉਹ ਉਸ ਵਾਹਿਗੁਰੂ ਪ੍ਰੇਮ, ਜਾ ਕੇ ਹਰ ਰੰਗ, ਫਿਰ ਉਸ ਵਾਹਿਗੁਰੂ ਪਰਮੇਸ਼ਰ ਆਨੰਦ ਸਰੂਪ ਹੈ, ਉਹ ਜਿਹਨੂੰ ਲੱਗਿਆ ਪ੍ਰਾਪਤ ਹੋ ਗਿਆ। ਸੋ ਕਹੀਏ ਤਾਂ ਸੂਰਮਾ, ਉਹ ਸੂਰਮਾ ਕਹੀਦਾ ਹੈ। ਬਾਹਰਲੇ ਸੂਰਮੇ ਸੰਸਾਰ ਦੇ ਵਿੱਚ ਜੰਗ ਯੁੱਧ ਦੇ ਵਿੱਚ ਜਿਹੜੇ ਲੜਨ ਸਾਹਮਣੇ ਹੋ ਕੇ, ਉਹ ਸੂਰਮੇ ਕਹੀ ਜਾਂਦੇ ਨੇ। ਜਿਹੜਾ ਤਾਂ ਕਹਿੰਦੇ 10,000 ਦੇ ਨਾਲ ਲੜੇ, ਉਹ ਤਾਂ ਸੂਰਵੀਰ ਹੈ, ਅਤੇ ਜਿਹੜਾ ਆਪਣੇ 100,000 ਦੇ ਨਾਲ ਲੜੇ ਫਿਰ ਫਤਿਹ ਪਾਵੇ, ਉਹ ਮਹਾਰਥੀ ਸੂਰਮਾ ਹੈ। ਅਤੇ ਜਿਹੜਾ ਅਤਰਥੀ ਸੂਰਮਾ ਉਹ ਹੈ ਜਿਹੜਾ ਬੇਗਿਣਤਾ ਨਾਲ ਹੀ ਲੜ ਕੇ ਕਿਸੇ ਦੀ ਸਹਾਇਤਾ ਨਾ ਚਾਹਵੇ, ਅਤੇ ਉਹ ਹੈ ਅਤਰਥੀ ਸੂਰਮਾ ਇਕੱਲਾ ਹੀ। ਜਿਵੇਂ ਪਾਂਡਵਾਂ ਅਤੇ ਇਹਨਾਂ ਦਾ ਕੈਰਵਾਂ ਦਾ ਜੰਗ ਹੋਇਆ, ਉੱਥੇ ਇੱਕ ਸੂਰਮਾ ਜਿੱਧਰ ਕਿਹੜੇ ਮਾੜੇ ਹੋਣਗੇ ਉੱਧਰ ਖੜਕ ਸੁਣਾਉਂਦਾ, ਗੁਰੂ ਮਹਾਰਾਜ ਨੇ ਬਹੁਤ ਵੀਰ ਰਸੀ ਦੇ ਵਿੱਚ ਔਰ ਪ੍ਰੇਮ ਨਾਲ ਉਹਦਾ ਜੰਗ ਲਿਖਿਆ। ਹੁਣ ਕਲਿਆ ਨੇ ਪਾਂਡਵਾਂ ਨੂੰ ਵੀ ਸਾਰਿਆਂ ਨੂੰ ਹਰਾ ਦਿੱਤਾ, ਦਰੋਣਾਚਾਰੀ ਨੂੰ ਵੀ ਹਰਾ ਦਿੱਤਾ, ਭਗਵਾਨ ਨੂੰ ਵੀ ਛੁੱਟ ਦਿੱਤਾ, ਕ੍ਰਿਸ਼ਨ ਨੂੰ, ਸਾਰੇ ਵੱਡੇ ਵੱਡੇ। ਫਿਰ ਕਹਿੰਦੇ ਵੀ ਸੂਰਮਾ ਹੁੰਦਾ ਉਹ ਸਿਰ ਲੱਥੇ ਤੋਂ ਵੀ, ਕਹਿੰਦੇ ਉਹ ਕਹਿੰਦੇ ਕ੍ਰਿਸ਼ਨ ਕੀ ਜੈ, ਕਹਿੰਦੇ ਜੈ ਮੇਰੀ ਹੈ, ਕੌਣ ਕਹਿੰਦਾ? ਫਿਰ ਰੱਥ ਉਤਰਿਆ, ਰੱਥ ਉਤਰਿਆ, ਕਹਿੰਦੇ ਕਿਉਂ? ਉਹ ਖੜਕ ਸਿੰਘ ਦੀ ਜੈ। ਅਤੇ ਫਿਰ ਹੋ ਗਿਆ ਸੀ ਇਉਂ। ਇਸ ਤਰ੍ਹਾਂ ਇਸ ਤਰ੍ਹਾਂ ਹੀ ਜਿਹੜੇ ਸਰੀਰ ਦੇ ਉੱਤੇ ਕਾਬੂ ਰੱਖਣ ਵਾਲੇ ਰਹਿਤ ਪਹਿਤ ਵਿੱਚ ਰਹਿੰਦੇ, ਕੁਰਹਿਤ ਨਹੀਂ ਕਰਦੇ, ਔਗਣ ਨਹੀਂ ਕਰਦੇ, ਉਹ ਸੂਰਮੇ ਇੱਧਰ ਪਰਮਾਰਥ ਦੇ। ਤੇ ਮਹਾਂਰਥੀ ਜਿਹੜੇ ਨੇ ਇੰਦਰੀਆਂ ਨੂੰ ਜਿੱਤਦੇ ਨੇ, ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਗੁਰਮਤਿ ਦੇ ਅਨੁਸਾਰ ਚਲਾਉਂਦੇ ਆ। ਤੇ ਜਿਹੜੇ ਮਨ ਨੂੰ ਜਿੱਤਦੇ ਨੇ ਉਹ ਅਤਿ ਰਥੀ ਸੂਰਮੇ, ਕਿਉਂਕਿ ਮਨ ਜੀਤੈ ਜਗ ਜੀਤ। ਜਗ ਨੂੰ ਕੀ ਜਿੱਤਣਾ? ਵੀ ਸੰਸਾਰ ਦੇ ਵਿੱਚ ਜੰਮਣਾ ਮਰਨਾ ਹੈ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ, ਉਹ ਨਹੀਂ ਫਿਰ ਸੰਸਾਰ ਨੂੰ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਏ ਤਾਂ ਹੈ ਸੂਰਾ, ਆਤਮ ਜਿਣੇ ਸਗਲ ਵਸ ਤਾਂ ਕਿ ਜਿਹੜਾ ਆਤਮਾ ਨੂੰ ਆਪਣੇ ਨੂੰ ਜਿੱਤ ਲਵੇ, ਹਉਮੈ ਛੱਡ ਦੇਵੇ ਅਤੇ ਮਨ ਨੂੰ ਜਿੱਤ ਲਵੇ, ਸਗਲ ਵਸ ਤਾਂ ਕਿ ਉਹਦੇ ਸਾਰਾ ਕੁਛ ਹੀ ਵਸ ਹੋ ਜਾਂਦਾ ਹੈ, ਅਧੀਨ ਹੋ ਜਾਂਦਾ ਹੈ, ਇੰਦਰੀਏ ਸਭ ਅਤਰਸੀ ਸੂਰਮਾ ਬਣ ਜਾਂਦਾ ਹੈ, ਮਨ ਵੀ ਹੋ ਜਾਂਦਾ ਹੈ। ਕਾਮ ਕ੍ਰੋਧ ਉੱਥੇ ਛੋਹਦੇ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਸਭ ਦੁਨੀਆ ਨੂੰ ਜਿੱਤਿਆ ਹੋਇਆ, ਮਨ ਨੂੰ ਜਿੱਤਿਆ ਹੋਇਆ। ਸਗਲ ਵਸ ਤਾਂ ਕਿ ਉਹਦੇ ਸਾਰੇ ਗੁਣ ਵੀ, ਹੋਰ ਵੀ ਭਗਤੀ ਸਭ ਕੁਛ, ਜਦੋਂ ਉਹਨਾਂ ਦੇ ਪ੍ਰੇਮ ਦੇ ਵਸ ਉੱਥੇ ਭਗਵਾਨ ਹਿਰਦੇ ਦੇ ਵਿੱਚ ਆ ਗਿਆ ਤੇ ਫਿਰ ਉਹਦੇ ਵਸ ਸਭ ਕੁਛ ਹੀ ਹੈ। ਉਹ ਤਾਂ ਕਹਿੰਦੇ ਜੋ ਕੁਛ ਭਗਵਾਨ ਕਰਦਾ ਠੀਕ ਹੈ। ਆਤਮ ਜਿਹਨੇ ਸਗਲ ਵਸ ਤਾਂ ਕਿ ਜਾ ਕਾ ਸਤਿਗੁਰ ਪੂਰਾ, ਪਰ ਜਿਹਦਾ ਪੂਰਾ ਗੁਰੂ ਬਹੁਤ ਬਣੇ ਹੋਏ ਨੇ ਸੰਸਾਰ ਦੇ ਵਿੱਚ, ਤੇ ਪਹਿਲਾਂ ਤਾਂ ਉਹ ਆਪ ਉਹਨਾਂ ਦੀ ਹਮੇ ਛੁੱਟੀ ਜਾਂ ਹੋ ਇਹਨਾਂ ਤੋਂ ਜੀ ਹੋਏ ਹੋਏ ਨੇ, ਤੇ ਜਿਹੜਾ ਪੂਰਾ ਹੈ, ਪੂਰਾ ਸਤਿਗੁਰੂ ਹੈ। ਫਿਰ ਜਿੰਨੇ ਵੀ ਸਤਿਗੁਰੂ ਹੈਗੇ ਨੇ ਉਹ ਆਪ ਕਰਦੇ ਨੇ, ਜੇ ਉਹ ਆਪ ਹਉਮੈ ਵਿੱਚ ਕਰਦੇ ਮੈਂ ਤੈਨੂੰ ਗਿਆਨ ਕਰ ਦਿੱਤਾ ਹੈ, ਉਹ ਪੂਰਾ ਨਹੀਂ ਹੈ। ਪੂਰਾ ਤੋਂ ਪਰਮੇਸ਼ੁਰ ਹੈ, ਪੂਰੇ ਕਾ ਕੀ ਹੈ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਹੇ ਸਮਾਏ। ਉਹ ਕਦੇ ਨਹੀਂ ਬਣਦੇ, ਪੂਰਨ ਤੋਂ ਪੂਰਨ ਪਰਮੇਸ਼ੁਰ ਹੈ, ਉਸੇ ਦੇ ਸਭ ਅਵਤਾਰ ਨੇ, ਉਸੇ ਹੀ ਸਾਰਿਆਂ ਨੂੰ ਗਿਆਨ ਦਿੰਦਾ ਹੈ, ਅਤੇ ਸਾਰਿਆਂ ਦੇ ਗੁਰੂ ਫਿਰ ਉਹੀ ਹੋਇਆ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਸਾਡਾ ਗੁਰੂ ਉਹ ਹੀ ਪਾਰ ਬ੍ਰਹਮ। ਨਾਨਕ ਗੁਰ ਮਿਲਿਆ ਸੋਈ ਜੀ, ਅਪਰੰਪਰ ਪਾਰ ਬ੍ਰਹਮ ਪਰਮੇਸ਼ੁਰ, ਨਾਨਕ ਗੁਰ ਮਿਲਿਆ ਸੋਈ ਜੀ, ਉਹੀ ਸਾਡਾ ਕੀ ਹੈ, ਗੁਰੂ ਧਾਰਨ ਕਰੋ। ਉਸਨੇ ਉਸਦਾ ਹੀ ਇਹ ਮੰਤਰ ਹੈ, ਆਪ ਦਾ ਨਹੀਂ ਮੰਤਰ, ਗੁਰੂ ਆਪਣਾ ਸਾਡਾ ਮੰਤਰ ਲਓ, ਸਾਡੀ ਜੁਗਤੀ ਦੱਸੋ। ਵਾਹਿਗੁਰੂ ਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਬਿਲਾਲ, ਆਪ ਨਹੀਂ ਬਣੇ। ਇਸ ਲਈ ਸਿੱਖ ਜਿਹੜਾ ਮਾਰੇ ਗਏ ਆਪ ਜਪੇ ਆਪਣੇ, ਉਹਨੂੰ ਜੇ ਹੋਵੇ ਵੀ ਮੈਂ ਜਪਾਉਂਦਾ, ਇਹ ਤਾਂ ਉਹ ਸਿੱਖ ਵੀ ਨਹੀਂ ਹੈ। ਪ੍ਰੇਰਣਾ ਵਿਚਾਰ ਗੁਰੂ ਕੀ ਬਾਣੀ ਦੀ ਹੈ। ਆਤਮ ਜਿਹਨੇ ਸਗਲ ਵਸਤਾ ਕੇ ਜਾ ਕੇ ਸਤਿਗੁਰੂ ਪੂਰਾ, ਇੱਕ ਹੋਈਗੀ ਕਿਵੇਂ ਦੱਸੋ ਜੀ, ਆਤਮਾ ਨੂੰ ਕਿਵੇਂ ਜਿੱਤਿਆ ਜਾਊਗਾ, ਸੂਰਮੇ ਕਿਵੇਂ ਬਣਿਆ ਜਾਊਗਾ, ਪੜੋ ਜੀ।
ਠਾਕੁਰ ਗਾਇਆ ਆਤਮ ਰੰਗ,
ਇੱਥੇ ਰਹਾਉ ਵੀ ਹੈਗਾ, ਆਤਮ ਜਿਹਨੇ ਸਗਲ ਵਸਤਾ ਕੇ ਜਾ ਕੇ ਸਤਿਗੁਰ ਪੂਰਾ ਰਹਾਉ, ਇਹ ਹੈ ਸਾਈ ਟੇਕ ਆਸ਼ਾ ਸਤਿਗੁਰੂ ਸਾਹਿਬ ਜੀ ਦਾ ਉਪਰ। ਠਾਕੁਰ ਗਾਈਆ ਆਤਮ ਰੰਗ, ਜਿਹੜਾ ਪਾਲਣ ਵਾਲਾ ਠਾ ਇਸਤਤੀ ਕਰਨ ਵਾਲਾ ਹੈ, ਠਾਕੁਰ ਕੱਕੇ ਤੋਂ ਕਰਤਾ ਹੈ ਅਤੇ ਰਹਿ ਤੋਂ ਲੈਤਾ ਹੈ, ਸਰਬ ਪਾਲਿਕ ਸਰਬ ਕਾਲਿਕ ਸਰਬ ਕੋ ਪ੍ਰਤਪਾਲ, ਇਹ ਅਸੀਂ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ ਜਾਂ ਹੋਰ ਚੀਜ਼ ਹੈ ਜਾਪ ਸਾਹਿਬ ਵੀ, ਇੱਥੇ ਪੱਪੇ ਨੂੰ ਸਿਆਰੀ ਹੈ ਪ੍ਰਿਤਪਾਲ, ਕਈ ਥਾਂ ਪ੍ਰਤਪਾਲ ਕਈ ਥਾਂ ਉਹ ਹੈ। ਇਸ ਕਰਕੇ ਬਾਣੀ ਪੜ੍ਹਨੀ ਵੀ ਜਿਹੜੀ ਹੈ ਲਗਾਂ ਨਾਲ ਬਹੁਤ ਕਠਿਨ ਹੈ। ਫਿਰ ਉਸਦੇ ਅਰਥ ਵਿਚਾਰ, ਸਰਬ ਪਾਲਿਕ ਸਰਬ ਘਾਲਿਕ, ਸਾਰਿਆਂ ਨੂੰ ਘਾਲਿਕ ਘੱਲਣ ਵਾਲਾ ਹੈ, ਸਾਰਿਆਂ ਦੀ ਫਿਰ ਪਾਲਣਾ ਕਰੂੰਗਾ, ਸਰਬ ਕੋ ਪੁਨਕਾਲ, ਫਿਰ ਸਾਰਿਆਂ ਨੂੰ ਸਮਾਪਤ ਕਰ ਦੇਣ ਵਾਲਾ। ਐਸਾ ਕਰਤਾ ਪੁਰਖ ਹੈ, ਜਦੋਂ ਨਾਮ ਜਪਣਾ ਵੀ ਕਰਤਾ ਪੁਰਖ ਕਿਹੜਾ ਆਇਆ, ਉਹ ਐਸਾ ਹੈ। ਸਰਬ ਪਾਲ ਠਾਕੁਰ ਗਾਈਏ ਆਤਮ ਰੰਗ, ਆਤਮ ਮਨ ਦੇ, ਇੱਥੇ ਆਤਮ ਦਾ ਮਨ ਦਾ ਵੀ ਅਰਥ ਹੁੰਦਾ ਹੈ, ਆਤਮਾ ਉਹਦਾ ਵੀ ਹੈ, ਆਪਣੇ ਆਪ ਦਾ ਵੀ ਹੈ, ਅਤੇ ਇਉਂ ਇੱਕ ਇੱਕ ਪਦ ਦੇ ਜੈਸਾ ਸੰਦਰਭ ਹੋਵੇ ਉਸਾ ਹੀ ਉਸਦਾ, ਜੈਸਾ ਪ੍ਰਸੰਗ ਪ੍ਰਕਰਨ ਹੋਵੇ ਉਸਾ ਹੀ ਉਸਦਾ ਅਰਥ ਗ੍ਰਹਿਣ ਕੀਤਾ ਜਾਂਦਾ ਹੈ। ਇਸ ਕਰਕੇ ਮਨ ਦੇ ਪ੍ਰੇਮ ਦੇ ਨਾਲ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਨ, ਇਹ ਉਹਦੀ ਸ਼ਰਨ ਵਿੱਚ ਪਾ ਕੇ ਮੈਂ ਇਹਨੂੰ ਛੱਡ ਕੇ, ਕਿਉਂ ਕਿਸੇ ਦੀ ਸ਼ਰਨ ਲੈਂਦਾ ਉੱਥੇ ਮੈਂ ਨਹੀਂ ਬਣਦਾ। ਨਾਮ 'ਤੇ ਆਵਣ, ਫਿਰ ਨਾਮ 'ਤੇ ਆਓ, ਧਿਆਉਣਾ ਵੀ ਹੈ, ਧਿਆਨ ਉੱਥੇ ਰਹੇ, ਉਹਨੂੰ ਧਿਆਉਣਾ ਕਹਿੰਦੇ ਆ। ਪਰ ਸਤਿਗੁਰੂ ਜਸ ਜੋ ਸਿੱਖ ਕਹੇ ਸੋ ਭਲਕੇ ਉੱਠ ਨਾਮ 'ਤੇ ਆਵੇ, ਇੰਨਾ ਮਨ ਭੱਜਾ ਫਿਰੇ ਇੱਧਰ ਉੱਧਰ, ਉਸਦੇ ਵਿੱਚ ਧਿਆਨ ਪੰਚਾ ਕਾ ਗੁਰੂ ਏਕ ਧਿਆਨ, ਫਿਰ ਉਹ ਪ੍ਰਵਾਨ 'ਤੇ ਸਫਲ ਹੈ। ਪੰਚਾ ਕਾ ਗੁਰੂ, ਇਹ ਪੰਜ ਪ੍ਰਵਾਨ, ਪੰਜ ਪ੍ਰਧਾਨ, ਇਹ ਸਾਰੇ ਗੁਣ ਹਨ। ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਨ, ਸਰਨ ਇਹ ਪਾਉਣੀ ਹੈ ਸਾਰੇ, ਸਰਨੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸਿੰਘ, ਸਹਿਜ ਚੌਥੇ ਪਦਮੇ ਸਹਿਜ ਹੈ, ਉਹ ਗਿਆਨ ਸਰੂਪ ਦੇ ਵਿੱਚ, ਉਹਦੇ ਵਿੱਚ ਲੀਨਤਾ ਹੋਊਗੀ। ਇਹ ਬੁੱਧੀ ਆਦਿਕ ਚੰਚਲਤਾ ਮਿਟ ਕੇ ਉਹ ਜੋਤ ਉਹੀ ਸਰੂਪ ਹੈ, ਉਸਦੀ ਕਿਰਪਾ ਦੇ ਨਾਲ ਉਸਦਾ ਅਨੁਭਵ ਹੋ ਜਾਏਗਾ, ਪ੍ਰਕਾਸ਼ ਰੂਪ ਹੋਏਗਾ, ਸਤਮੈ ਯਹੋ ਜੀ। ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ, ਐਸਾ ਜਿਹੜਾ ਜਿਸਦੇ ਹਿਰਦੇ ਦੇ ਵਿੱਚ ਵਾਹਿਗੁਰੂ ਹਰ ਵੇਲੇ ਸਾਖਿਆਤ ਹੈ, ਔਰ ਐਸੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਨ ਤਨ ਬਾਣੀ ਉਸਨੂੰ ਸੌਂਪੇ ਹੋਏ ਨੇ, ਜਨ ਕੇ ਚਰਨ ਬਸੈ ਮੇਰੇ ਹੀਰੇ, ਐਸਾ ਵੀ ਧੰਤਾ ਯੋਗ ਹੈ, ਉੱਥੇ ਵਾਹਿਗੁਰੂ ਆਪ ਹੈ ਅਤੇ ਉਹਦੇ ਜਿਹੜੇ ਚਰਨ ਮੇਰੇ ਹਿਰਦੇ ਦੇ ਵਿੱਚ ਵਸਣ, ਕਿਉਂਕਿ ਉਹ ਤਾਂ ਐਸੇ ਗੁਰਮੁਖ ਨੂੰ ਵੇਖ ਕੇ ਅਤੇ ਉਹਦੇ ਪ੍ਰਭਾਵ ਦੇ ਨਾਲ ਜਾਂ ਸੰਗਤ ਦੇ ਨਾਲ ਹੋਰ ਫੁਰਨੇ, ਉਹ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਅਤੇ ਉਹਦੇ ਚਰਨਾਂ ਦੀ ਤੂਰ ਸ਼ਰਧਾ, ਉਹਦੇ ਤਾਂ ਉੱਥੇ ਚਰਨ ਹੈ ਨਹੀਂ, ਉਹ ਰੱਬ ਦੇ ਹੀ ਚਰਨ ਹੈ, ਜਾਂ ਉਹਦਾ ਸਤਿਕਾਰ ਦੇ ਨਾਲ ਉਹਨਾਂ ਨੂੰ ਸ਼ਰਨ ਲਈਏ, ਅਤੇ ਉੱਥੇ ਵਾਹਿਗੁਰੂ ਦਾ ਨਾਮ ਹੈ ਚਿੱਤ ਚਰਨ ਨਾਮ ਕਰੀਏ, ਜਨ ਕੇ ਚਰਨ ਵਸੈ ਮੇਰੇ ਹੀਰੇ ਸੰਗ ਪੁਨੀਤਾ ਦੇਹੀ, ਐਸੇ ਗੁਰਮੁਖਾਂ ਦੀ ਸੰਗਤ ਕਰਨੀ ਕਰਕੇ ਦੇਹੀ ਵੀ ਪਵਿੱਤਰ ਹੋ ਜਾਂਦੀ ਇਹ ਬਾਹਰਲੀ, ਅਤੇ ਸੂਖਮ ਦੇਹੀ ਵੀ ਪਵਿੱਤਰ ਹੋ ਜਾਂਦੀ ਹੈ, ਦੇਹੀ ਬੁੱਧੀ ਵੀ ਪਵਿੱਤਰ ਹੋ ਜਾਂਦੀ ਹੈ, ਐਸੇ ਜਨ ਕੀ ਧੂਰ ਦੇਹੋ ਕਿਰਪਾ ਨਿਧ, ਹੇ ਵਾਹਿਗੁਰੂ ਪਰਮੇਸ਼ਰ ਐਸੇ ਗੁਰਮੁਖਾਂ ਦੀ ਸ਼ਰਧਾ ਰੂਪੀ ਤੂੜੀ ਜੀ, ਅਤੇ ਸੇਵਾ ਕਰਦਿਆਂ ਵੀ ਜਿੱਥੇ ਸੰਗਤ ਹੋਵੇ ਉੱਥੇ ਵੀ ਗੁਰੂ ਮਹਾਰਾਜ ਦੀ ਹੈ, ਝਾੜੂ ਦੇਣਾ ਬਹਾਦੂ ਦੇਣਾ ਦੁਨੀਆਂ ਚਾਨੇ, ਨਾਨਕ ਕੈ ਸੁਖ ਇਹ, ਧੰਨ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਿੱਖਿਆ ਦੇਣ ਵਾਸਤੇ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਸਾਨੂੰ ਤਾਂ ਇਸੇ ਦੇ ਵਿੱਚ ਹੀ ਸੁੱਖ ਹੈ ਸਾਰੇ, ਨਾਨਕ ਕੈ ਸੁਖ ਇਹੀ, ਉਹ ਸੁਖ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਅਤੇ ਇਹ ਜੋ ਆਤਮਾ ਉਹ ਸਰੂਪ ਹੈ ਜੋ ਹਰ ਵੇਲੇ ਸਾਖਿਆਤਾ ਰਹਿੰਦਾ ਹੈ, ਸੋ ਇੰਨਾ ਕੁ ਸਮਾਂ ਹੀ ਪ੍ਰਵਾਨ ਕਰਨਾ ਹੈ, ਲੰਗਰ ਉਹਨਾਂ ਦੀ ਮਾਇਆ ਦੇ ਵਿੱਚੋਂ ਤਿਆਰ ਹੈ, ਹੋਰ ਵੀ ਮਾਇਆ ਸੰਗਤਾਂ ਦੇ ਵਿੱਚ ਉਹਨਾਂ ਦੀ ਸਾਰੀ ਲੱਗ ਜਾਣੀ ਹੈ, ਸੋ ਭੁੱਲ ਚੁੱਕ ਦੀ ਖਿਮਾ ਕਰਨੀ, ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਵੀ ਮਹਾਰਾਜ ਸਾਨੂੰ ਵੀ ਰਹਿਤ ਵਹਿਤ ਸਹਿਤ ਸਿਮਰਨ ਬਖਸ਼, ਇਹ ਨਿਤਨੇਮ ਬਖਸ਼, ਕੁਰਹਿਤਾਂ ਤੋਂ ਬਚਾ ਕੇ ਰੱਖ, ਅਤੇ ਉਸ ਜੋਤ ਦੀ ਕਿਰਪਾ ਕਰੋ, ਸਾਖਿਆਤਾ ਬਖਸ਼ੋ। ਪੜ੍ਹਦੇ ਜੀ,
ਜਨ ਕੇ ਚਰਨ ਵਸੈ ਮੇਰੇ ਹੀਰੇ ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕਾ ਸੁਖ ਇਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਜੀ, ਅਰਦਾਸ ਕਰੀਏ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ, ਮਹਾਰਾਜ ਸਾਨੂੰ ਵੀ ਗੁਰਮੁਖਤਾਈ ਵਾਲਾ ਜੀਵਨ ਬਖਸ਼ੋ, ਅਤੇ ਉਹ ਜੋਤ ਦੇ ਦਰਸ਼ਨ ਕਰੋ, ਆਪ ਜੋਤੀ ਸਰੂਪ ਹੋ, ਤੂੰ ਠਾਕੁਰ ਤੂੰ ਮੈਂ।